ਸਤਿ ਸ਼੍ਰੀ ਅਕਾਲ, ਇਹ ਰੇਡੀਓ ਹਮ ਸਫ਼ਰ ਹੈ। ਹੁਣ ਤੁਸੀਂ ਲੱਕੀ ਬੈਂਸ ਕੋਲੋਂ ਖਬਰਾਂ ਸੁਣੋ। ਅੱਜ ਦਿਨ ਸ਼ੁੱਕਰਵਾਰ ਸੰਨ 2025 ਦੇ ਮਈ ਮਹੀਨੇ ਦੀ 30 ਤਰੀਕ, ਮੌਂਟਰੀਅਲ ਦੇ ਨਨਸ ਆਈਲੈਂਡ 'ਚ ਇੱਕ ਰਿਹਾਇਸ਼ ਵਿੱਚ ਮਹੀਨੇ ਤੋਂ ਵੀ ਘੱਟ ਸਮੇਂ 'ਚ ਦੂਜੀ ਵਾਰੀ ਗੋਲੀਬਾਰੀ ਹੋਈ ਹੈ। SPVM ਅਨੁਸਾਰ ਵੀਰਵਾਰ ਸਵੇਰੇ 3:25 ਦੇ ਕਰੀਬ ਇੱਥੇ ਕਈ ਗੋਲੀਆਂ ਚਲਾਈਆਂ ਗਈਆਂ। ਯਾਦ ਰਹੇ 4 ਮਈ ਦੇਰ ਸ਼ਾਮ ਨੂੰ ਵੀ ਇਸ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪਹਿਲੀ ਘਟਨਾ ਤੋਂ ਬਾਅਦ SPVM ਨੇ ਰਿਪੋਰਟ ਦਿੱਤੀ ਸੀ ਕਿ ਸ਼ੱਕੀ ਪੈਦਲ ਭੱਜਣ ਤੋਂ ਪਹਿਲਾਂ ਇਸ ਰਿਹਾਇਸ਼ ਵੱਲ ਗੋਲੀਆਂ ਚਲਾ ਕੇ ਗਏ ਸਨ। ਦੋਵੇਂ ਘਟਨਾਵਾਂ ਦੌਰਾਨ ਲੋਕ ਘਰਾਂ ਦੇ ਅੰਦਰ ਮੌਜੂਦ ਸਨ, ਪਰ ਕਿਸੇ ਵੀ ਵਿਅਕਤੀ ਦੇ ਜ਼ਖਮੀ ਹੋਣ ਦਾ ਕੋਈ ਸਮਾਚਾਰ ਨਹੀਂ ਹੈ। SPL ਬੰਦੂਕ ਨਾਲ ਸੰਬੰਧਿਤ ਹਿੰਸਾ 'ਚ ਵਾਧੇ, ਖਾਸ ਕਰਕੇ ਨੌਜਵਾਨਾਂ 'ਚ ਮੁਕਾਬਲਾ ਕਰਨ ਲਈ ਆਪਣੇ ਯਤਨਾਂ ਦਾ ਜਾਇਜ਼ਾ ਲੈ ਰਹੀ ਹੈ। ਹਾਲ ਹੀ ਦੇ ਮਹੀਨਿਆਂ 'ਚ SPL ਨੇ ਹਥਿਆਰਾਂ ਨਾਲ ਸੰਬੰਧਿਤ ਘਟਨਾਵਾਂ 'ਚ ਵੱਧ ਰਹੇ ਨੌਜਵਾਨ ਵਿਅਕਤੀਆਂ ਦੀ ਸ਼ਮੂਲੀਅਤ ਨੂੰ ਨੋਟ ਕੀਤਾ ਹੈ। 2025 ਦੀ ਪਹਿਲੀ ਤਿਮਾਹੀ ਲਈ ਉਹਨਾਂ ਨੇ ਦੇਖਿਆ ਕਿ ਸ਼ਹਿਰੀ ਹਿੰਸਾ ਦੇ 41% ਮਾਮਲਿਆਂ 'ਚ 14-17 ਸਾਲ ਦੀ ਉਮਰ ਦੇ ਨਾਬਾਲਗ ਸ਼ਾਮਲ ਸਨ। ਹਾਲ ਹੀ ਦੇ ਸਾਲਾਂ 'ਚ ਪੁਲਿਸ ਸੇਵਾ ਨੇ ਸ਼ਹਿਰੀ ਬੰਦੂਕ ਨਾਲ ਸੰਬੰਧਿਤ ਹਿੰਸਾ ਦਾ ਮੁਕਾਬਲਾ ਕਰਨ ਨੂੰ ਇੱਕ ਤਰਜੀਹ ਦਿੱਤੀ ਹੈ। ਲਾਵਲ 'ਚ ਘਟਨਾਵਾਂ 'ਚ ਇੱਕ ਮਹੱਤਵਪੂਰਨ ਵਾਧਾ ਹੋਣ ਦੇ ਜਵਾਬ 'ਚ ਅਪਰਾਧਿਕ ਜਾਂਚ ਵਿਭਾਗ ਦੇ ਇੰਚਾਰਜ ਡਿਪਟੀ ਡਾਇਰੈਕਟਰ ਮੈਨਾਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਇਹ ਵਰਤਾਰਾ ਵਿਕਸਿਤ ਹੋ ਰਿਹਾ ਅਤੇ ਅਣਪਛਾਤਾ ਹੈ, ਇਹ ਇੱਕ ਤੱਥ ਹੈ। ਉਹਨਾਂ ਆਖਿਆ ਕਿ ਫਿਰ ਵੀ ਅਸੀਂ ਦ੍ਰਿੜਤਾ ਨਾਲ ਮੰਨਦੇ ਹਾਂ ਕਿ ਸਾਡੀ ਪਹੁੰਚ, ਜਾਣਕਾਰੀ ਇਕੱਠੀ ਕਰਨ ਅਤੇ ਨਿਗਰਾਨੀ ਕਾਰਨ ਜ਼ਮੀਨੀ ਪੱਧਰ 'ਤੇ ਵੱਧ ਰਹੀ ਮੌਜੂਦਗੀ ਅਤੇ ਰੋਕਥਾਮ 'ਤੇ ਕੇਂਦਰਿਤ ਸਹੀ ਰਣਨੀਤੀ ਹੈ। SDM ਮੇਨਟੇਨੈਂਸ ਇੰਪਲਾਈ ਯੂਨੀਅਨ ਨੇ 9 ਜੂਨ ਤੋਂ ਹੜਤਾਲ ਦਾ ਐਲਾਨ ਕੀਤਾ, ਜੋ ਕਿ ਮੌਂਟਰੀਅਲ 'ਚ ਫਾਰਮੂਲਾ 1 ਗ੍ਰਾਂ ਪ੍ਰੀ ਦੇ ਨਾਲ ਮੇਲ ਖਾਂਦਾ ਹੋ ਸਕਦਾ ਹੈ। ਹੜਤਾਲ ਦੀ ਮਿਆਦ ਦਾ ਤਾਂ ਪਤਾ ਨਹੀਂ ਲੱਗਿਆ, ਪਰ ਯੂਨੀਅਨ ਨੇ ਕੱਲ੍ਹ ਵੀਰਵਾਰ ਨੂੰ ਆਖਿਆ ਕਿ ਇਹਦੀ ਪੁਸ਼ਟੀ ਆਉਣ ਵਾਲੇ ਦਿਨਾਂ 'ਚ ਕੀਤੀ ਜਾਵੇਗੀ। ਇਹ ਯੂਨੀਅਨ ਦਾ SDM 'ਤੇ ਹੜਤਾਲ ਕਰਨ ਦਾ ਦੂਜਾ ਯਤਨ ਹੈ, ਕਿਉਂਕਿ ਅਦਾਲਤ ਨੇ ਪਿਛਲੇ ਹਫ਼ਤੇ ਇਹਨੂੰ ਆਪਣੀ ਯੋਜਨਾਬੱਧ ਹੜਤਾਲ ਕਰਨ ਤੋਂ ਰੋਕ ਦਿੱਤਾ ਸੀ। ਫਿਰ ਮੇਨਟੇਨੈਂਸ ਇੰਪਲਾਈ ਯੂਨੀਅਨ ਨੇ ਮੈਟਰੋ ਨੂੰ 1 ਦਿਨ ਲਈ ਬੰਦ ਕਰਨਾ ਚਾਹਿਆ। ਮੈਟਰੋ ਲਈ ਕੋਈ ਜ਼ਰੂਰੀ ਸੇਵਾਵਾਂ ਨਹੀਂ ਸੀ, ਸਿਰਫ ਬੱਸਾਂ ਦੀ ਪੇਸ਼ਕਸ਼ ਕੀਤੀ। ਪ੍ਰਸ਼ਾਸਕੀ ਲੇਬਰ ਟ੍ਰਿਬਿਊਨਲ ਨੇ ਇਸ ਮਾਮਲੇ 'ਚ ਜ਼ਰੂਰੀ ਸੇਵਾਵਾਂ ਦੀ ਪੇਸ਼ਕਸ਼ ਨੂੰ ਨਾਕਾਫੀ ਸਮਝਦਿਆਂ ਹੋਇਆਂ ਇਨਕਾਰ ਕਰ ਦਿੱਤਾ ਹੈ। ਅਰਥਾਬਾਸਕਾ 'ਚ ਘਟਨਾਵਾਂ ਦਾ ਇੱਕ ਨਾਟਕੀ ਮੋੜ ਆ ਗਿਆ। ਡੈਨਿਸ ਕੁਡੇਰ ਐਰਿਕ ਦੁਹਾਈਮ ਦਾ ਸਮਰਥਨ ਕਰ ਰਹੇ ਨੇ ਅਤੇ ਹਲਕੇ ਵਿੱਚ ਲਿਬਰਲ ਅਤੇ ਸੰਘੀ ਲੋਕਾਂ ਨੂੰ ਉਪਚੋਣ ਵਿੱਚ ਕੰਜ਼ਰਵੇਟਿਵ ਨੇਤਾ ਨੂੰ ਵੋਟ ਪਾਉਣ ਦਾ ਸੱਦਾ ਦੇ ਰਹੇ ਨੇ। ਕੁਡੇਰ ਅਨੁਸਾਰ ਕੰਜ਼ਰਵੇਟਿਵ ਨੇਤਾ ਦੇ ਵਿਚਾਰ, ਜਿਵੇਂ ਕਿ ਕਾਰਬਨ ਟੈਕਸ ਦਾ ਵਿਰੋਧ, ਨੂੰ ਨੈਸ਼ਨਲ ਅਸੈਂਬਲੀ ਵਿੱਚ ਸੁਣਿਆ ਜਾਣਾ ਚਾਹੀਦਾ ਹੈ। 2022 ਵਿੱਚ ਲਿਬਰਲਸ ਨੂੰ 5,91,000 ਵੋਟਾਂ ਅਤੇ 21 ਸੰਸਦ ਮੈਂਬਰ ਮਿਲੇ ਸਨ, ਜਦੋਂ ਕਿ ਕੰਜ਼ਰਵੇਟਿਵ ਨੂੰ 5,30,000 ਵੋਟਾਂ ਅਤੇ ਮੈਂਬਰ ਕੋਈ ਵੀ ਨਹੀਂ ਸੀ ਮਿਲਿਆ। ਰਾਜਨੀਤਿਕ ਵਰਗ ਪ੍ਰਤੀ ਪ੍ਰਚਲਿਤ ਨਿੰਦਾ ਦਾ ਮੁਕਾਬਲਾ ਕਰਨ ਲਈ ਇਹ ਜ਼ਰੂਰੀ ਜਾਪਦਾ ਹੈ ਕਿ ਐਰਿਕ ਦੁਹਾਈਮ ਨੂੰ ਨੈਸ਼ਨਲ ਅਸੈਂਬਲੀ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇ। ਇਹ ਸਾਰੀ ਜਾਣਕਾਰੀ ਕੁਡੇਰ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਦਿੱਤੀ ਹੈ। ਆਪਣੇ ਇੱਕ ਗੁਰਦੇ ਨਾਲ ਆਪਣੇ ਮਿੱਤਰ ਦੀ ਜਾਨ ਬਚਾਉਣ ਤੋਂ ਬਾਅਦ ਸ਼ੇਰਬਰੁਕ ਕਿਊਬਿਕ ਦਾ ਇੱਕ ਵਿਅਕਤੀ ਅੰਗ ਦਾਨ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਵੈਨਕੂਵਰ ਤੋਂ ਮੌਂਟਰੀਅਲ ਤੱਕ ਸਾਈਕਲ ਰਾਹੀਂ ਘਰ ਵਾਪਸ ਪਰਤ ਰਿਹਾ। ਸਟੀਫਨ ਹੇਬਰਟ ਵੈਨਕੂਵਰ ਤੋਂ ਮੌਂਟਰੀਅਲ ਤੱਕ 4760 ਕਿਲੋਮੀਟਰ ਦੀ ਯਾਤਰਾ 'ਤੇ ਹੈ, ਕਿਉਂਕਿ ਇੱਕ ਅੰਗਦਾਨੀ ਵੱਲੋਂ ਸਭ ਤੋਂ ਲੰਬੀ ਸਾਈਕਲ ਸਵਾਰੀ ਲਈ ਗਿਨੀਜ਼ ਵਰਲਡ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ। 4 ਸਾਲ ਪਹਿਲਾਂ ਹੇਬਰਟ ਨੇ ਆਪਣੇ ਮਿੱਤਰ ਦੀ ਜਾਨ ਬਚਾਉਣ ਲਈ ਉਹਨੂੰ ਇੱਕ ਗੁਰਦਾ ਦਾਨ ਕੀਤਾ ਸੀ। ਹੁਣ ਉਹ ਦੁਨੀਆ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਅੰਗਦਾਨ ਨਾਲ ਉਹਦੀ ਜ਼ਿੰਦਗੀ ਹੌਲੀ ਨਹੀਂ ਹੋਈ। ਦਰਅਸਲ ਉਸ ਮੁਤਾਬਕ ਉਸਨੇ ਜ਼ਿੰਦਗੀ ਨੂੰ ਬਿਹਤਰ ਬਣਾ ਲਿਆ। ਉਸਨੇ ਵੈਨਕੂਵਰ ਤੋਂ ਰਵਾਨਾ ਹੋਣ ਤੋਂ ਪਹਿਲਾਂ ਇੱਕ ਪਾਰਕ ਵਿੱਚ ਆਖਿਆ ਕਿ ਮੈਂ ਲੋਕਾਂ ਨੂੰ ਦੱਸਣ ਵਾਸਤੇ ਕੰਮ ਕਰ ਰਿਹਾ ਕਿ ਭਾਵੇਂ ਮੈਂ ਗੁਰਦਾਦਾਨੀ ਹਾਂ, ਮੈਂ ਮਹਾਨ ਕੰਮ ਕੀਤਾ, ਪਰ ਮੈਂ ਫਿਰ ਵੀ ਸਾਈਕਲ ਯਾਤਰਾ ਕਰਾਂਗਾ। ਮੈਂ ਬਿਹਤਰ ਖਾ ਰਿਹਾ, ਥੋੜ੍ਹਾ ਜ਼ਿਆਦਾ ਖੇਡਦਾ, ਆਪਣਾ ਧਿਆਨ ਬਿਹਤਰ ਰੱਖਦਾ, ਕਿਉਂਕਿ ਜ਼ਿੰਦਗੀ ਮਹੱਤਵਪੂਰਨ ਹੈ। ਮੈਂ ਕੰਮ ਥੋੜ੍ਹਾ ਘੱਟ ਕਰਦਾ, ਥੋੜ੍ਹਾ ਜਿਹਾ ਘੱਟ, ਪਰ ਮੈਂ ਥੋੜ੍ਹਾ ਜ਼ਿਆਦਾ ਸਰਗਰਮ ਹੋ ਗਿਆ। ਉੱਤਰੀ ਸਸਕਾਚਵੈਨ 'ਚ ਤੇਜ਼ੂਨ ਦੀ ਜੰਗਲੀ ਅੱਗ ਕਾਰਨ ਘੱਟੋ ਘੱਟ 4,000 ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਨੇ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ। ਹਾਲ ਹੀ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਮਦਦ ਲਈ ਫੌਜ ਭੇਜਣ 'ਤੇ ਸਹਿਮਤੀ ਦਿੱਤੀ ਹੈ। ਇਸ 'ਤੇ ਪ੍ਰੀਮੀਅਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਈ ਭਾਈਚਾਰਿਆਂ ਦੇ 17,000 ਲੋਕ ਘਰ ਛੱਡ ਕੇ ਜਾਣ ਲਈ ਮਜਬੂਰ ਹੋਏ ਨੇ। ਇਹ ਮੈਨੀਟੋਬਾ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਨਿਕਾਸੀ ਹੈ। ਲੋਕਾਂ ਦੀ ਵੱਡੀ ਗਿਣਤੀ ਕਾਰਨ ਇੱਥੇ ਫੌਜ ਨੂੰ ਮਦਦ ਲਈ ਬੁਲਾਇਆ ਜਾ ਰਿਹਾ ਹੈ। ਸਸਕਾਚਵੈਨ ਦੇ ਕ੍ਰਾਈਟਨ ਦੇ 1200 ਨਿਵਾਸੀਆਂ ਨੂੰ ਵੀ ਸੁਰੱਖਿਅਤ ਥਾਂ 'ਤੇ ਜਾਣ ਦੇ ਹੁਕਮ ਦੇ ਦਿੱਤੇ ਗਏ ਨੇ। ਮੈਨੀਟੋਬਾ 'ਚ 22 ਸਰਗਰਮ ਜੰਗਲੀ ਅੱਗਾਂ ਨੇ। ਅਧਿਕਾਰੀਆਂ ਨੇ ਆਖਿਆ ਕਿ ਕੈਨੇਡਾ ਭਰ ਤੋਂ ਫਾਇਰ ਫਾਈਟਰ ਇੱਥੇ ਪਹੁੰਚ ਕੇ ਅੱਗ ਬੁਝਾਉਣ ਵਿੱਚ ਮਦਦ ਕਰ ਰਹੇ ਨੇ ਅਤੇ ਅਮਲੇ ਨੂੰ ਅੱਗ 'ਤੇ ਕਾਬੂ ਪਾਉਣ ਲਈ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈ ਰਿਹਾ। ਕਿਊਬਿਕ ਦੀ ਵਿਧਾਨ ਸਭਾ ਨੇ ਕਾਨੂੰਨ ਪਾਸ ਕੀਤਾ ਜੋ ਪ੍ਰਵਾਸੀਆਂ ਲਈ ਸੂਬੇ ਦੇ ਸਾਂਝੇ ਸੱਭਿਆਚਾਰ ਨੂੰ ਅਪਣਾਉਣਾ ਲਾਜ਼ਮੀ ਬਣਾ ਰਿਹਾ। ਸੂਬੇ 'ਚ ਨਵੇਂ ਆਏ ਲੋਕਾਂ ਨੂੰ ਲੈਂਗਿਕ ਸਮਾਨਤਾ, ਧਰਮ ਨਿਰਪੱਖਤਾ ਅਤੇ ਫ੍ਰੈਂਚ ਭਾਸ਼ਾ ਦੀਆਂ ਸੁਰੱਖਿਆ ਵਰਗੀਆਂ ਸਾਂਝੀਆਂ ਕਦਰਾਂ ਕੀਮਤਾਂ ਦੀ ਹੁਣ ਪਾਲਣਾ ਕਰਨੀ ਹੋਵੇਗੀ। ਇਹ ਕੈਨੇਡਾ ਦੇ ਬਹੁਤ ਸੱਭਿਆਚਾਰਵਾਦ ਮਾਡਲ ਦੇ ਜਵਾਬ ਵਿੱਚ ਹੈ ਜੋ ਸੱਭਿਆਚਾਰਕ ਵਿਭਿੰਨਤਾ ਨੂੰ ਵਧਾਵਾ ਦਿੰਦਾ ਹੈ। ਕਿਊਬਿਕ ਸਰਕਾਰ ਮੰਨਦੀ ਹੈ ਕਿ ਕੈਨੇਡੀਅਨ ਮਾਡਲ ਸਮਾਜਿਕ ਏਕਤਾ ਲਈ ਨੁਕਸਾਨਦੇਹ ਹੈ। ਕਿਊਬਿਕ ਇਸ ਨਵੇਂ ਕਾਨੂੰਨ ਤਹਿਤ ਉਹਨਾਂ ਸਮੂਹਾਂ ਅਤੇ ਸਮਾਰੋਹਾਂ ਲਈ ਫੰਡ ਰੋਕ ਸਕਦਾ ਹੈ ਜੋ ਕਿਊਬਿਕ ਦੇ ਸਾਂਝੇ ਸੱਭਿਆਚਾਰ ਨੂੰ ਪ੍ਰੋਤਸਾਹਿਤ ਨਹੀਂ ਕਰਦੇ। ਆਲੋਚਕਾਂ ਦਾ ਕਹਿਣਾ ਹੈ ਕਿ ਕਾਨੂੰਨ ਨਵੇਂ ਆਏ ਲੋਕਾਂ ਨੂੰ ਰਲਗੱਡ ਕਰਨ ਦੀ ਕੋਸ਼ਿਸ਼ ਹੈ ਅਤੇ ਇਸ ਨਾਲ ਪ੍ਰਵਾਸ ਵਿਰੋਧੀ ਭਾਵਨਾਵਾਂ ਵੱਧ ਸਕਦੀਆਂ ਨੇ। ਇਹ ਖਬਰਾਂ ਤੁਸੀਂ ਰੇਡੀਓ ਹਮਸਫ਼ਰ ਤੋਂ ਸੁਣ ਰਹੇ ਹੋ। 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਸੋਸ਼ਲ ਮੀਡੀਆ ਤੱਕ ਪਹੁੰਚ ਕਰਨ ਤੋਂ ਵਰਜਿਤ ਕੀਤਾ ਜਾਣਾ ਚਾਹੀਦਾ ਹੈ। ਇਹ ਕਿਊਬਿਕ ਦੇ ਸਕਰੀਨਾਂ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵਾਂ ਬਾਰੇ ਵਿਸ਼ੇਸ਼ ਕਮਿਸ਼ਨ ਦੀ ਇੱਕ ਸਿਫਾਰਿਸ਼ ਹੈ। ਇਹ ਇੱਕ ਕ੍ਰਾਸ ਪਾਰਟੀ ਸੰਸਦੀ ਕਮੇਟੀ ਹੈ ਜੋ ਪਿਛਲੇ 1 ਸਾਲ ਤੋਂ ਨੌਜਵਾਨਾਂ 'ਤੇ ਸਕਰੀਨ ਟਾਈਮ ਦੇ ਪ੍ਰਭਾਵਾਂ ਦਾ ਅਧਿਐਨ ਕਰ ਰਹੀ ਹੈ। ਕਮਿਸ਼ਨ ਦੀ ਅੰਤਿਮ ਰਿਪੋਰਟ 56 ਸਿਫਾਰਿਸ਼ਾਂ ਦੇ ਨਾਲ ਕੱਲ੍ਹ ਵੀਰਵਾਰ ਵਾਲੇ ਦਿਨ ਨੈਸ਼ਨਲ ਅਸੈਂਬਲੀ ਵਿੱਚ ਪੇਸ਼ ਕੀਤੀ ਗਈ। 22 ਅਪ੍ਰੈਲ ਨੂੰ ਇਸ ਨੇ ਇੱਕ ਅੰਤਰਿਮ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਸਾਰੇ ਸਕੂਲਾਂ 'ਚ ਸੈੱਲ ਫੋਨਾਂ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਸਿੱਖਿਆ ਮੰਤਰੀ ਡਰੇਨਵਿਲ ਨੇ ਇਸ ਸਿਫਾਰਿਸ਼ ਦਾ ਬਹੁਤ ਖੁੱਲ੍ਹੇਪਨ ਅਤੇ ਦਿਲਚਸਪੀ ਨਾਲ ਸਵਾਗਤ ਕੀਤਾ ਹੈ। ਯਾਦ ਰਹੇ, ਸਰਕਾਰ ਜਨਵਰੀ 2024 ਤੋਂ ਕਲਾਸਰੂਮਾਂ 'ਚ ਸੈੱਲਫੋਨ ਅਤੇ ਹੋਰ ਮੋਬਾਈਲ ਡਿਵਾਈਸਾਂ 'ਤੇ ਪਹਿਲਾਂ ਹੀ ਪਾਬੰਦੀ ਲਗਾ ਚੁੱਕੀ ਹੈ। ਕਿਊਬਿਕ ਦੇ ਪ੍ਰੀਮੀਅਰ ਲਗੌਲ ਨੇ ਮਈ 2024 'ਚ ਕਮਿਸ਼ਨ ਦੇ ਅੱਗੇ ਪ੍ਰਸਤਾਵ ਰੱਖਿਆ ਸੀ ਕਿ ਜਦੋਂ CAQ ਦੇ ਨੌਜਵਾਨ ਮੈਂਬਰਾਂ ਦੇ ਦਬਾਅ ਹੇਠ ਸੋਸ਼ਲ ਨੈੱਟਵਰਕ ਤੱਕ ਪਹੁੰਚ ਕਰਨ ਅਤੇ ਸਕੂਲ ਵਿੱਚ ਸਕਰੀਨ ਸਮਾਂ ਸੀਮਤ ਕਰਨ ਲਈ ਘੱਟੋ ਘੱਟ ਉਮਰ 16 ਸਾਲ ਨਿਰਧਾਰਿਤ ਕਰਨਾ ਚਾਹੁੰਦੇ ਸਨ। ਇਹ ਰਿਪੋਰਟ ਕਮਿਸ਼ਨ ਦੀਆਂ ਸੁਣਵਾਈਆਂ 'ਤੇ ਆਧਾਰਿਤ ਹੈ ਜਿਸ ਨੇ ਕਿਊਬਿਕ 'ਚ ਯਾਤਰਾ ਕੀਤੀ ਅਤੇ 70 ਮਾਹਰਾਂ ਅਤੇ 500 ਤੋਂ ਵੱਧ ਵਿਦਿਆਰਥੀਆਂ ਤੋਂ ਸੁਣਵਾਈ ਕੀਤੀ। ਮੌਂਟਰੀਅਲ ਦੇ ਇੱਕ ਲਿਬਰਲ MNA ਨੇ ਸਿੱਖਣ ਦੀਆਂ ਚੁਣੌਤੀਆਂ ਵਾਲੇ ਵਿਦਿਆਰਥੀਆਂ ਲਈ ਇੱਕ ਸਕੂਲ ਨੂੰ ਬਚਾਉਣ ਲਈ ਪਟੀਸ਼ਨ ਪੇਸ਼ ਕੀਤੀ ਹੈ ਜੋ ਵਿੱਤੀ ਮੁੱਦਿਆਂ ਕਾਰਨ ਬੰਦ ਹੋਣ ਕਾਰਨ ਖਤਰੇ ਵਿੱਚ ਹੈ। ਸੈਂਟੀਨਲ ਅਕੈਡਮੀ ਡਾਊਨਟਾਊਨ ਮੌਂਟਰੀਅਲ 'ਚ ਇੱਕ ਪ੍ਰਾਈਵੇਟ ਸਕੂਲ ਜੋ ਵਿਸ਼ੇਸ਼ ਲੋੜਾਂ ਵਾਲਾ ਹੈ 300 ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਿੱਖਿਆ ਪ੍ਰਦਾਨ ਕਰਦਾ ਹੈ। ਮੌਜੂਦਾ ਅਕਾਦਮਿਕ ਸਕੂਲ ਸਾਲ ਦੇ ਅੰਤ ਤੱਕ ਆਪਣੇ ਦਰਵਾਜ਼ੇ ਬੰਦ ਕਰ ਸਕਦਾ ਹੈ ਜਿਸ ਕਾਰਨ ਅਧਿਕਾਰੀ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਂ ਬਾਪ ਚਿੰਤਾ ਵਿੱਚ ਪੈ ਗਏ ਨੇ ਕਿ ਜੇਕਰ ਫੰਡ ਨਾ ਰਿਲੀਜ਼ ਹੋਏ ਤਾਂ ਸਕੂਲ ਬੰਦ ਹੋ ਸਕਦਾ ਹੈ। ਲੌਬਿੰਗ ਕਮਿਸ਼ਨਰ ਜੋ ਸੁਧਾਰ ਦੀ ਮੰਗ ਕਰ ਰਹੇ ਨੇ ਦੇ ਅਨੁਸਾਰ ਲੌਬਿੰਗ ਨਿਯਮ ਪੁਰਾਣੇ ਨੇ ਅਤੇ ਪਾਰਦਰਸ਼ਤਾ ਦੇ ਮਾਮਲੇ 'ਚ ਨਾਕਾਫੀ ਨੇ। ਕਮਿਸ਼ਨਰ ਰੂਥੀਅਰ ਨੇ ਦਿ ਕੈਨੇਡੀਅਨ ਪ੍ਰੈਸ ਨਾਲ ਇੱਕ ਮੁਲਾਕਾਤ ਵਿੱਚ ਕਿਹਾ ਕਿ ਮੈਂ ਸੁਧਾਰ ਅਤੇ ਪਾਰਦਰਸ਼ਤਾ ਦੇ ਮਾਮਲੇ 'ਚ ਰਜਿਸਟਰੀ ਨਾਲ ਜੋ ਕੁਝ ਕਰ ਸਕਦਾ ਉਸ ਦੇ ਅੰਤ 'ਤੇ ਪਹੁੰਚ ਰਿਹਾ। ਉਹ ਸੁਧਾਰ ਦੀ ਮੰਗ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਰਾਏ ਵਿੱਚ ਸਮਾਂ ਸਹੀ ਹੈ ਅਤੇ ਜ਼ਿੰਮੇਵਾਰ ਮੰਤਰੀ ਰੌਬਰਟਸ ਇਸ ਲਈ ਖੁੱਲ੍ਹੇ ਜਾਪਦੇ ਨੇ, ਪਰ ਇਸ ਲਈ ਵੀ ਕਿਉਂਕਿ ਸਾਨੂੰ ਸਿਰਫ ਸੰਸਦ ਮੈਂਬਰਾਂ ਨੂੰ ਮੁੱਦੇ ਦੀ ਮਾਲਕੀ ਲੈਣ ਲਈ ਥੋੜ੍ਹੀ ਜਿਹੀ ਪੁਸ਼ ਚਾਹੀਦੀ ਹੈ। ਉਹਨਾਂ ਆਖਿਆ ਕਿ ਲੌਬਿੰਗ ਨੂੰ ਨਿਯਮਤ ਕਰਨ ਵਾਲਾ ਮੂਲ ਕਾਨੂੰਨ 20 ਸਾਲਾਂ ਤੋਂ ਜ਼ਿਆਦਾ ਪੁਰਾਣਾ ਹੈ ਅਤੇ ਕਮਿਸ਼ਨਰ ਨੇ 2019 'ਚ ਪ੍ਰਤੀਬਿੰਬ ਦੀ ਮੰਗ ਕੀਤੀ ਸੀ, ਪਰ ਉਦੋਂ ਤੋਂ ਲੈ ਕੇ ਹੁਣ ਤੱਕ ਕੁਝ ਵੀ ਨਹੀਂ ਹੋਇਆ। ਲੋਕਤੰਤਰ ਨੂੰ ਮਜ਼ਬੂਤ ਕਰਨਾ ਇਸ ਬਾਰੇ ਗੱਲ ਕਰਨ ਦਾ ਸਹੀ ਸਮਾਂ। ਉਹਨਾਂ ਨੇ ਦਲੀਲ ਦਿੱਤੀ ਕਿ ਕਮਿਸ਼ਨਰ ਦੇ ਅਧਿਕਾਰ ਅਧੀਨ ਸੰਸਥਾ ਲੌਬੀਜ਼ਮ ਕਿਊਬਿਕ ਇੱਕ ਲੇਜਰ ਸਰਵੇਖਣ ਪੇਸ਼ ਕਰਦੀ ਹੈ ਜੋ ਦਰਸਾਉਂਦਾ ਹੈ ਕਿ 88% ਲੌਬਿਸਟ ਖੁਦ ਮੰਨਦੇ ਨੇ ਕਿ ਪਾਰਦਰਸ਼ਤਾ ਜਨਤਾ ਦੁਆਰਾ ਉਹਨਾਂ ਦੀ ਗਤੀਵਿਧੀ ਪ੍ਰਤੀ ਸਕਾਰਾਤਮਕ ਧਾਰਨਾ ਲਈ ਜ਼ਰੂਰੀ ਹੈ। ਮੌਂਟਰੀਅਲ 'ਚ ਗਰਮੀਆਂ ਦਾ ਮੁੱਖ ਆਕਰਸ਼ਣ ਬਾਹਰੀ ਬਾਜ਼ਾਰ ਹੁੰਦੇ ਨੇ, ਪਰ ਕੁਝ ਮਾਰਕੀਟ ਵਪਾਰੀਆਂ ਨੂੰ ਇਸ ਸਾਲ ਕਿਰਾਏ 'ਚ ਭਾਰੀ ਵਾਧੇ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਕਾਰਨ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਗਾਹਕਾਂ ਲਈ ਕੀਮਤਾਂ ਵੱਧ ਸਕਦੀਆਂ ਨੇ। ਉਹਨਾਂ ਆਖਿਆ ਕਿ ਸਾਨੂੰ ਓਨਾ ਮੁੱਲ ਨਹੀਂ ਮਿਲਦਾ ਜਿੰਨਾ ਅਸੀਂ ਅਦਾ ਕਰਦੇ ਹਾਂ। ਸੈਂਟਰ ਜਾਰਡਨ ਐਟਵਾਟਰ ਦੇ ਪੈਟ੍ਰਿਕ ਮਾਰਸਲ ਨੇ ਆਖਿਆ, ਸਾਨੂੰ ਸਾਰਾ ਬਾਜ਼ਾਰ ਬਣਾਉਣ ਦੀ ਲੋੜ ਹੈ ਅਤੇ ਫਿਰ ਸਾਡੇ ਕਿਰਾਏ ਵਿੱਚ ਵਾਧਾ ਹੋਵੇਗਾ। ਜੇਕਰ ਕਿਰਾਏ ਵਿੱਚ ਵਾਧਾ ਹੋ ਗਿਆ ਸਾਨੂੰ ਕੀਮਤਾਂ ਵਧਾਉਣੀਆਂ ਪੈਣਗੀਆਂ, ਸਾਨੂੰ ਕੁਝ ਹੁਣ ਹੋਰ ਸੋਚਣਾ ਪਵੇਗਾ। ਮੱਛੀ ਪਾਲਣ ਅਤੇ ਸਮੁੰਦਰੀ ਵਿਭਾਗ ਦਾ ਕਹਿਣਾ ਕਿ ਉਹਨਾਂ ਨੇ ਸੇਂਟ ਲਾਰੈਂਸ ਨਦੀ ਦੇ ਮੁਹਾਨੇ ਦੇ ਨੌਰਥ ਸ਼ੋਰ 'ਤੇ ਇੱਕ ਫਸੀ ਹੋਈ ਉੱਤਰੀ ਅਟਲਾਂਟਿਕ ਵੇਲ ਬਾਰੇ ਪਤਾ ਲਗਾਇਆ। ਮੰਗਲਵਾਰ ਨੂੰ ਇਸ ਵੇਲ ਨੂੰ ਇੱਕ ਮਰੀਨ ਪਾਰਕ ਵਿੱਚ ਜਹਾਜ਼ ਤੋਂ ਦੇਖਿਆ ਗਿਆ ਸੀ। ਵਿਭਾਗ ਦਾ ਕਹਿਣਾ ਕਿ ਅਧਿਕਾਰੀ ਵੇਲ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ, ਜੇਕਰ ਸਮੁੰਦਰੀ ਹਾਲਾਤ ਅਤੇ ਮੌਸਮ ਇਜਾਜ਼ਤ ਦੇਣਗੇ ਤਾਂ ਇਸ ਵੇਲ ਨੂੰ ਜਲਦੀ ਹੀ ਆਜ਼ਾਦ ਕਰ ਦਿੱਤਾ ਜਾਵੇਗਾ। ਹਡਸਨ ਬੇ ਦੇ ਕਰਮਚਾਰੀ ਆਪਣੇ ਆਖਰੀ ਕੰਮ ਦੇ ਦਿਨਾਂ ਲਈ ਤਿਆਰ ਹੋ ਗਏ ਨੇ। 1 ਜੂਨ ਤੱਕ 8300 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। 15 ਜੂਨ ਨੂੰ ਕੰਪਨੀ ਦੇ ਵੰਡ ਕੇਂਦਰ ਬੰਦ ਹੋਣ ਤੋਂ ਬਾਅਦ 899 ਹੋਰ ਕਰਮਚਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ। ਮੌਂਟਰੀਅਲ ਦੇ ਏਅਰਪੋਰਟ ਨੇ ਅਗਲੇ 2 ਦਹਾਕਿਆਂ ਲਈ ਆਪਣੀ ਮਾਸਟਰ ਡਿਵੈਲਪਮੈਂਟ ਯੋਜਨਾ ਜਨਤਕ ਕਰ ਦਿੱਤੀ ਹੈ ਅਤੇ ਇਹ ਖਬਰ ਉਹਨਾਂ ਲੋਕਾਂ ਲਈ ਚੰਗੀ ਨਹੀਂ ਹੈ ਜੋ ਟਰੂਡੋ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੌਰਥ ਵਿੱਚ ਲਗਭਗ 230 ਹੈਕਟੇਅਰ ਜੰਗਲਾਂ, ਝੀਲਾਂ ਅਤੇ ਘਾਹ ਦੇ ਮੈਦਾਨਾਂ ਦੀ ਸੰਭਾਲ ਦੀ ਵਕਾਲਤ ਕਰ ਰਹੇ ਨੇ। ਮੌਂਟਰੀਅਲ ਸ਼ਹਿਰ, ਮੌਂਟਰੀਅਲ ਮੈਟਰੋਪੋਲੀਟਨ ਕਮਿਊਨਿਟੀ ਅਤੇ ਟਾਪੂ ਅਤੇ 2 ਦਰਜਨ ਹੋਰ ਮਿਊਂਸਪਲ ਜਾਂ ਬੋਰੋ ਕੌਂਸਲਾਂ ਨੇ ਇਸ ਜਗ੍ਹਾ ਦੀ ਸੰਭਾਲ ਦਾ ਸਮਰਥਨ ਕਰਦਿਆਂ ਮਤੇ ਪਾਸ ਕੀਤੇ ਨੇ, ਜਦੋਂ ਕਿ ਮੌਂਟਰੀਅਲ ਨੇ ਇਸ ਨੂੰ ਪਾਰਕ ਨੇਚਰ ਸੋਰਸਿਸ ਕਹਿਣ ਦਾ ਪ੍ਰਸਤਾਵ ਰੱਖਿਆ। ਕੈਨੇਡਾ ਦੇ ਗਾਇਨੋਕੋਲੋਜਿਸਟ ਵਿਭਾਗ ਦਾ ਕਹਿਣਾ ਕਿ ਗਰਮ ਅਵਸਥਾ ਦੌਰਾਨ ਦੁੱਧ ਚੁੰਘਾਉਣ ਵੇਲੇ ਕੋਵਿਡ-19 ਟੀਕਾਕਰਨ ਸੁਰੱਖਿਅਤ ਰਹਿੰਦਾ ਅਤੇ ਇਸ ਦੀ ਜ਼ੋਰਦਾਰ ਸਿਫਾਰਿਸ਼ ਕੀਤੀ ਜਾਂਦੀ ਹੈ। ਕੈਨੇਡਾ ਦੇ ਪ੍ਰੋਸਤੀ ਤੇ ਗਾਇਨੋਕੋਲੋਜਿਸਟ ਸੁਸਾਇਟੀ ਨੇ ਇਹ ਭਰੋਸਾ ਦਿੱਤਾ ਕਿ ਇੱਕ ਦਿਨ ਬਾਅਦ ਜਦੋਂ ਅਮਰੀਕੀ ਸਿਹਤ ਸਕੱਤਰ ਰੋਬਰਟ ਐਫ ਕੈਨੇਡੀ ਜੂਨੀਅਰ, ਜੋ ਲੰਬੇ ਸਮੇਂ ਤੋਂ ਟੀਕਾਕਰਨ ਵਿਰੋਧੀ ਵਰਕਰ ਨੇ, ਐਲਾਨ ਕੀਤਾ ਕਿ ਸਰਹੱਦ ਦੇ ਸਾਊਥ ਵਿੱਚ ਸਿਹਤਮੰਦ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਟੀਕਾਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਡਾਕਟਰਾਂ ਨੇ ਆਖਿਆ ਕਿ ਇਸ ਬਾਰੇ ਉਹ ਬਹੁਤਾ ਕੁਝ ਤਾਂ ਨਹੀਂ ਕਹਿ ਸਕਦੇ, ਪਰ ਉਹ ਸਥਿਤੀ ਤੋਂ ਜਾਣੂ ਨੇ। ਹੁਣ ਹਾਲਾਤ ਡਾਢੇ ਵੱਖਰੇ ਹੋ ਚੁੱਕੇ ਨੇ। ਡਾਕਟਰ ਰੂਬਨ ਨੇ ਆਖਿਆ ਕਿ ਲੋਕਾਂ ਕੋਲ ਤੇਜ਼ੀ ਨਾਲ ਘਰੇਲੂ ਕੋਵਿਡ ਟੈਸਟਾਂ ਦੀ ਪਹੁੰਚ ਨਹੀਂ ਹੈ, ਵੱਡੇ ਟੈਸਟਿੰਗ ਸੈਂਟਰ ਨਹੀਂ, ਇਸ ਲਈ ਸਿਰਫ ਸਮਾਂ ਅਤੇ ਸਥਿਤੀ ਦੀ ਜਨਤਕ ਸਿਹਤ ਨਿਗਰਾਨੀ ਹੀ ਸਾਨੂੰ ਦੱਸੇਗੀ ਕੀ ਵਾਪਰ ਰਿਹਾ। ਇਸ ਲਈ ਗਰਭਵਤੀ ਮਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ ਬੱਚਿਆਂ ਲਈ ਇਹ ਟੀਕਾ ਸੁਰੱਖਿਅਤ ਰਹੇਗਾ। ਮੌਂਟਰੀਅਲ ਖੇਤਰ ਦੇ ਯਾਤਰੀਆਂ ਨੂੰ ਇਹਨਾਂ ਗਰਮੀਆਂ 'ਚ ਦੇਰੀ ਵਾਸਤੇ ਤਿਆਰ ਰਹਿਣਾ ਚਾਹੀਦਾ, ਕਿਉਂਕਿ ਆਰੀਅਮ 5 ਜੁਲਾਈ ਤੋਂ 17 ਅਗਸਤ ਤੱਕ 6 ਹਫ਼ਤਿਆਂ ਲਈ ਪੂਰੀ ਤਰ੍ਹਾਂ ਬੰਦ ਰਹੇਗੀ। ਇਸ ਦਾ ਐਲਾਨ ARTM ਵੱਲੋਂ CDPQ ਅਤੇ STM ਅਤੇ RTL ਸਮੇਤ ਟ੍ਰਾਂਜ਼ਿਟ ਏਜੰਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ। REM ਦੇ ਲਾਂਚ ਦੇ ਅਗਲੇ ਪੜਾਅ ਤੋਂ ਪਹਿਲਾਂ ਪੂਰੇ ਨੈਟਵਰਕ 'ਚ ਟੈਸਟਿੰਗ ਕਰਨਾ ਜ਼ਰੂਰੀ ਹੈ। ਹਾਲਾਂਕਿ ਬੰਦ ਹੋਣ ਨਾਲ ਅਸੁਵਿਧਾ ਪੈਦਾ ਹੋਵੇਗੀ, ਇਹ REM ਦੀਆਂ ਸ਼ਾਖਾਵਾਂ ਦੇ ਅੰਤਮ ਉਦਘਾਟਨ ਵੱਲ ਇੱਕ ਮਹੱਤਵਪੂਰਨ ਕਦਮ ਦਰਸਾਉਂਦਾ ਹੈ। REM ਸੇਵਾ 1 ਜੁਲਾਈ ਤੱਕ ਰਹੇਗੀ ਅਤੇ ਫਿਰ 18 ਅਗਸਤ ਨੂੰ ਪੂਰੀ ਤਰ੍ਹਾਂ ਮੁੜ ਸ਼ੁਰੂ ਹੋ ਜਾਵੇਗੀ। ਇਹਨਾਂ ਗਰਮੀਆਂ ਦੇ ਅੰਤ ਵਿੱਚ ਦੁਬਾਰਾ ਖੁੱਲ੍ਹਣ ਦੇ ਪ੍ਰੋਗਰਾਮਾਂ ਬਾਰੇ ਹੋਰ ਵੇਰਵੇ ਵੈਬਸਾਈਟ 'ਤੇ ਜਾਰੀ ਕੀਤੇ ਜਾਣਗੇ। ਕਿਊਬੇਕ ਦੇ ਪ੍ਰੀਮੀਅਰ ਲਗੋਲ ਦਾ ਕਹਿਣਾ ਕਿ ਉਹ ਸੰਘੀ ਸਰਕਾਰ ਨੂੰ ਆਪਣੇ ਸੂਬੇ ਅਤੇ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਨੂੰ ਜੋੜਨ ਵਾਲੇ ਪਣਬਿਜਲੀ ਪ੍ਰੋਜੈਕਟਾਂ ਲਈ ਟ੍ਰਾਂਸਮਿਸ਼ਨ ਲਾਈਨਾਂ ਵਾਸਤੇ ਵਿੱਤੀ ਸਹਾਇਤਾ ਕਰਨ ਲਈ ਕਹਿਣਗੇ। ਉਹਨਾਂ ਆਖਿਆ ਕਿ ਉਹ ਅਗਲੇ ਹਫ਼ਤੇ ਪ੍ਰੀਮੀਅਰ ਅਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਵਿਚਕਾਰ ਇੱਕ ਮੀਟਿੰਗ ਦੌਰਾਨ ਇਹ ਬੇਨਤੀ ਕਰਨਗੇ। ਨਵੇਂ ਚਰਚਲ ਫਾਲ ਸੌਦੇ ਨਾਲ ਹਾਈਡਰੋ ਕਿਊਬਿਕ ਨੂੰ ਘੱਟੋ ਘੱਟ $33.8 ਬਿਲੀਅਨ ਦਾ ਨੁਕਸਾਨ ਹੋਣ ਦੀ ਉਮੀਦ ਹੈ। ਇਹ 1969 'ਚ ਹੋਏ ਇੱਕ ਸਮਝੌਤੇ ਦੀ ਥਾਂ ਲੈਂਦਾ ਜਿਸ ਵਿੱਚ ਹਾਈਡਰੋ ਕਿਊਬਿਕ ਨੂੰ ਲੈਬਰਾਡੋਰ ਦੇ ਵਿਸ਼ਾਲ ਪਾਵਰ ਸਟੇਸ਼ਨ ਤੋਂ ਊਰਜਾ ਦਾ ਵੱਡਾ ਹਿੱਸਾ ਬਹੁਤ ਘੱਟ ਕੀਮਤ 'ਤੇ ਖਰੀਦਣ ਦੀ ਇਜਾਜ਼ਤ ਦਿੱਤੀ ਗਈ ਸੀ। ਕਿਊਬਿਕ ਦੇ ਡਾਕਟਰਾਂ ਦਾ ਕਾਲਜ ਮਰੀਜ਼ਾਂ ਨੂੰ ਪ੍ਰਸਤਾਵਿਤ ਕਾਨੂੰਨ ਬਾਰੇ ਭੇਜੇ ਜਾਣ ਵਾਲੇ ਕਿਸੇ ਵੀ ਸੰਚਾਰ ਨੂੰ ਖਤਮ ਕਰਨ ਦੀ ਮੰਗ ਕਰ ਰਿਹਾ ਜੋ ਡਾਕਟਰਾਂ ਨੂੰ ਤਨਖਾਹ ਦੇਣ ਦੇ ਤਰੀਕੇ ਬਦਲ ਸਕਦਾ ਹੈ। ਕਾਲਜ ਡੇਸ ਮੈਡੀਸਨਸ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਬਿਆਨ ਜਾਰੀ ਕੀਤਾ ਜਦੋਂ ਰਿਪੋਰਟਾਂ ਆਈਆਂ ਕਿ ਮਰੀਜ਼ਾਂ ਨੂੰ ਉਹਨਾਂ ਦੇ ਡਾਕਟਰਾਂ ਜਾਂ ਕਲੀਨਿਕਾਂ ਤੋਂ ਬਿੱਲ 106 ਬਾਰੇ ਪੱਤਰ ਮਿਲੇ ਨੇ। ਉਹਨਾਂ ਆਖਿਆ ਕਿ ਇਸ ਦਾ ਜਾਂਚ ਵਿਭਾਗ ਸਥਿਤੀ ਤੋਂ ਪੂਰੀ ਤਰ੍ਹਾਂ ਜਾਣੂ ਹੈ। ਇਸ ਦੇ ਨਾਲ ਹੀ ਰੇਡੀਓ ਹਮਸਫ਼ਰ ਤੋਂ ਖ਼ਬਰਾਂ ਦੇ ਇਸ ਬੁਲੇਟਿਨ ਨੂੰ ਖਤਮ ਕਰਨ ਦੀ ਲੱਕੀ ਬੈਂਸ ਇਜਾਜ਼ਤ ਚਾਹੇਗੀ। ਸਤਿ ਸ਼੍ਰੀ ਅਕਾਲ।